तेग बहादुर सिमरिए करनो निदयावे धाये गुर तेग बहादुर सिमरिए करनो निदयावे सब थाई
I'm
धन श्री गुरुदेव महाराज धन श्री धन श्री गुरुदेव महाराज धन श्री गुरुदेव महाराज धन श्री गुरुदेव महाराज धन श्री गुरुदेव बहादुर 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 भिखारी तेरे भिखारी तेरे भिखारी तेरे भिखारी तेरे निके जे बच्चे का जन्मदिन होवे वो भी वंडदा है। आज पिता जी का आगमन दिन है, नाल गुरु अंगद साहब जी उन्हां दे भिखारी बन के मांगो राम ते इक दान सगल मनोरथ पूर्ण होवे तुमरा नाम तुमरा नाम नाम सिमरों तुमरा नाम नाम सिमरों तुमरा नाम भिखारी तेरे तेरे तरस पया मेरा मत वही सतगुर सज्जन मिलया नानक नाम मिले ता जीवा ता जीवा तन मन दीवे भरिया भिखारी तेरे पिता जी भिखारी तेरे एक नानकी अरदास जे तुद भाव सी मैं दीजे नाम निवास नाम निवास नाम निवास हर गुण गावसी भिखारी तेरे भिखारी तेरे हम भिखक भिखारी तेरे तेरे तू निज पत है दाता हो दयाल नाम देव मंगत जन को सदर हों रंग रखता हे बहादुर सिमरिए हरनाम सावधानी होए सहा थाई है सहाए थाई है सहाए सब थाई है सहाए ਬਹਾਦਰ ਜੀ ਦੇ ਆਗਮਨ ਦਿਨ ਦੀਆਂ ਲੱਖ ਲੱਖ ਵਧਾਈਆਂ। ਗੁਰੂ ਤੇਗ ਬਹਾਦਰ ਜੀ ਕਿਰਪਾ ਕਰਨ ਨਾਮ ਦਾ ਕਿਨਕਾ, ਬਾਣੀ ਦਾ ਕਿਨਕਾ, ਸਭ ਦੀ ਝੋਲੀ ਚ ਇੱਕ ਪ੍ਰਕਰਨ ਮਹਾਰਾਜ ਸੇਵਾ ਲੈ ਰਹੇ ਨੇ। ਅੱਜ 20ਵਾਂ ਭਾਗ ਹੈ। ਜੈ ਜੈਕਾਰ ਕਰੇ ਸਭ ਕੋਈ। ਆਓ ਸਾਰੇ ਪਹਿਲੇ ਸ਼ਬਦ ਦੁਆਰਾ ਹਾਜ਼ਰੀ। ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ, ਹਰ ਮਨ ਤਨ ਵਸਿਆ ਸੋਈ। ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ। ਪਿਆਰ ਵਿੱਚ ਸਤਿਕਾਰ ਵਿੱਚ ਅਦਬ ਵਿੱਚ ਦਾਸ ਤੇ ਇੱਥੋਂ ਤੱਕ ਕਹੇਗਾ ਉਹਨੂੰ ਹਿਰਦੇ ਤੇ ਬਿਠਾ ਕੇ ਨੇਤਰਾਂ 'ਚ ਬਿਠਾ ਕੇ ਸੁਰਤੀ 'ਚ ਬਿਠਾ ਕੇ ਪਿਆਰ ਨਾਲ ਆਖੋ ਸਤਨਾਮ। ਮਿਹਨਤਾਂ ਵੀ ਕਰਨੀਆਂ, ਘਾਲਣਾ ਵੀ ਘਾਲਣੀ ਹੈ, ਪਰ ਸਭ ਕੁਝ ਕਰਦਿਆਂ ਨਿਸ਼ਚਾ ਕੀ ਰੱਖਣਾ ਹੈ। ਸਾਰੀਆਂ ਮਿਹਨਤਾਂ ਤੇ ਘਾਲਣਾ ਤੋਂ ਉੱਪਰ ਇੱਕ ਤੇਰੀ ਨਜ਼ਰ ਹੈ। ਕੰਮ ਉਹਨੇ ਕਰਨਾ, ਗੁਰੂ ਨਾਨਕ ਮਹਾਰਾਜ ਉਹਨਾਂ ਨੂੰ ਕੌਣ ਕੌਣ ਗਾ ਰਿਹਾ, ਅੱਜ 20ਵਾਂ ਭਾਗ ਹੈ। ਪਹਿਲੇ ਭਾਗਾਂ ਵਿੱਚ ਮਨੁੱਖ ਜੜ ਜੂਨਾ ਬਨਸਪਤੀ ਜਲ ਚਸ਼ਮੇ ਨਦੀਆਂ ਗੁਰੂ ਨਾਨਕ ਤੈਨੂੰ ਗਾ ਰਹੀ ਹੈ। ਅੱਜ ਆਪਣਾ 20ਵੇਂ ਭਾਗ ਵਿੱਚ ਹੁਣ ਪੜਾ ਹੈ ਅਗਲਾ। ਗੁਰੂ ਨਾਨਕ ਤੋਂ ਪਹਿਲੇ ਔਰਤ ਜਾਤੀ ਨੂੰ ਕਿਸੇ ਹੋਰ ਰੂਪ 'ਚ ਵੇਖਿਆ ਜਾਂਦਾ ਸੀ। ਪਾੜਨ ਦੇ ਅਧਿਕਾਰੀ ਕਿਹਾ ਜਾਂਦਾ ਸੀ। ਗੁਰੂ ਨਾਨਕ ਆਪ ਜੀ ਇੰਨੇ ਮਿਹਰਬਾਨ ਹੋ ਇਹ ਔਰਤਾਂ ਵੀ ਅਤੇ ਬੀਬੀਆਂ ਵੀ ਅਤੇ ਮਾਈਆਂ ਵੀ ਗਰੀਬ ਨਵਾਜ, ਜਦੋਂ ਤੂੰ ਇਹਨਾਂ 'ਤੇ ਨਜ਼ਰ ਕੀਤੀ ਇਹ ਵੀ ਤੈਨੂੰ ਗਾ ਰਹੀਆਂ। ਕੋਈ ਸਮਾਂ ਸੀ ਮਾਈਆਂ ਨੂੰ, ਔਰਤਾਂ ਨੂੰ, ਬੀਬੀਆਂ ਨੂੰ ਘੁੰਡ ਕੱਢਣਾ ਪੈਂਦਾ ਸੀ। ਗੁਰੂ ਅਮਰਦਾਸ ਜੀ ਨੇ ਇਹ ਪ੍ਰਥਾ ਬੰਦ ਕਰਾਈ। ਜਿਹੜਾ ਗੁਰੂ ਦਰਬਾਰ 'ਚ ਆਵੇ ਇੰਜ ਨਾ, ਕੋਈ ਸਮਾਂ ਸੀ ਪਤੀ ਨਾਲ ਸਤੀ ਹੋਣਾ ਪੈਂਦਾ ਸੀ। ਇਸ ਗੁਰੂ ਘਰ ਨੇ ਮਾਣ ਬਖਸ਼ਿਆ ਮਾਈਆਂ ਨੂੰ, ਬੀਬੀਆਂ ਨੂੰ, ਔਰਤਾਂ ਨੂੰ। ਇਸ ਪ੍ਰਥਾ ਨੂੰ ਖਤਮ ਕਰਾਇਆ। ਕਲਕੱਤੇ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਬੀਬੀਆਂ ਨੂੰ ਆਪਣੇ ਸੱਜੇ ਹੱਥ ਬਿਠਾ ਕੇ ਮਾਣ ਦਿੱਤਾ ਬੜੀ ਸੰਗਤ। ਇਹ ਔਰਤਾਂ ਬੀਬੀਆਂ ਮਾਈਆਂ ਵੀ ਗੁਰੂ ਨਾਨਕ ਤੈਨੂੰ ਗਾ ਰਹੀ ਹੈ। ਜਿਤਨੇ ਭਾਈ ਆਪਾਂ ਵੀ ਗੁਰੂ ਨਾਨਕ ਦੇ ਹਾਂ, ਪਰ ਮਾਇੰਡ ਵਿੱਚ ਇੱਕ ਗੱਲ ਰੱਖਣੀ ਹੈ, ਉਸ ਨਿਰੰਕਾਰੀ ਜੋਤ ਦੇ ਪਹਿਲੇ ਦਿਦਾਰੇ ਕਰਨ ਵਾਲੀ ਔਰਤ ਹੀ ਹੈ ਦੌਲਤਾਂ ਦਾਈ। ਆਖੋ ਸਾਧੂ, ਉਸ ਨਿਰੰਕਾਰੀ ਜੋਤ ਨੂੰ ਪਛਾਣਨ ਵਾਲੀ ਵੀ ਪਹਿਲੀ ਔਰਤ ਹੀ ਹੈ ਭੈਣ ਨਾਨਕੀ। ਉਸ ਨਿਰੰਕਾਰੀ ਜੋਤ ਗੁਰੂ ਨਾਨਕ ਦੇ ਪੈਰ ਨੂੰ ਅੰਗੂਠਾ ਲਾ ਕੇ ਤਿੰਨਾਂ ਭਵਨਾਂ ਦੀ ਸੋਝੀ ਪ੍ਰਾਪਤ ਕਰਨ ਵਾਲੀ ਵੀ ਔਰਤ ਤੇ ਤੁਲਸਾਂ। ਆਖੋ ਸਤਨਾਮ। ਸੰਸਾਰ ਨੂੰ ਬੜਾ ਪਿਆਰਾ ਇਹ ਫੁਰਮਾਨ ਡਟ ਕੇ ਸੁਣਾਇਆ ਤੁਹਾਡੇ ਬਾਰੇ, ਉਹ ਵੀ ਗੁਰੂ ਨਾਨਕ ਨੇ। ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾ। ਬੀਬੀਆਂ ਵੀ ਔਰਤਾਂ ਵੀ ਗੁਰੂ ਨਾਨਕ ਤੈਨੂੰ ਗਾ ਰਹੀਆਂ ਨੇ। ਅਤੇ ਅੱਜ ਸਾਰੇ ਬਿਰਤੀ ਲੈ ਜਾਓ ਕਰਤਾਰਪੁਰ, ਜਿਹੜਾ ਹੁਣ ਪਾਕਿਸਤਾਨ 'ਚ ਰਾਵੀ ਦੇ ਕਿਨਾਰੇ। ਔਰ ਅੱਜ ਜਿਹੜੀ ਔਰਤ ਦਾ ਜ਼ਿਕਰ ਕਰ ਰਹੇ ਹਾਂ ਹੈ ਵੀ ਅਨਪੜ੍ਹ, ਪੜ੍ਹੀ ਲਿਖੀ ਵੀ ਨਹੀਂ। ਔਰ ਇਹਦਾ ਨਾਂ ਇਤਿਹਾਸ 'ਚ ਆਇਆ, ਉਂਝ ਇਹਦਾ ਨਾਂ ਹੈ ਦੋਦੋ। ਤੁਹਾਡੇ ਬਾਬੇ ਨਾਨਕ ਨੇ ਨਾਂ ਰੱਖਿਆ ਦੋਦੋ ਰਾਣੀ। ਆਖੋ ਸਤਨਾਮ। ਇਹ ਫਿਰ ਕਥਾ ਦੇ ਖੀਰ 'ਤੇ ਆਊਗਾ ਵੀ ਮਹਾਰਾਜ ਨੇ ਬਚਨ ਦਿੱਤਾ ਦੋਦੋ ਰਾਣੀ। ਪਤੀ ਦੋਧੀ ਸੀ, ਇਹਨੂੰ ਲੋਕ ਦੋਦੋ ਕਹਿੰਦੇ, ਬਿਲਕੁਲ ਅਨਪੜ੍ਹ। ਥੋੜ੍ਹੀ ਜਿਹੀ ਜ਼ਮੀਨ ਹੈ, ਪਤੀ ਖੇਤਾਂ 'ਚ ਜਾਂਦਾ ਅਤੇ ਉਹਦੀ ਰੋਟੀ ਲੈ ਕੇ ਜਾਂਦੀ ਹੈ, ਲੱਸੀ ਰੋਟੀ ਸੁਣਾ। ਇੱਕ ਅੱਧਾ ਹੀ ਲਵੇਰਾ ਘਰ ਵਿੱਚ, ਜ਼ਮੀਨ ਵੀ ਥੋੜ੍ਹੀ ਅਤੇ ਔਲਾਦ ਵੀ ਨਹੀਂ। ਕਰਤਾਰਪੁਰ ਜਦੋਂ ਜਾਂਦੀ ਹੈ ਪਤੀ ਦੀ ਰੋਟੀ ਲੈ ਕੇ, ਅਤੇ ਭਾਈ ਮਰਦਾਨਾ ਜੀ ਦੇ ਕੀਰਤਨ ਦੀ ਨਾ, ਭਾਈ ਵੀਰ ਸਿੰਘ ਜੀ ਨੇ ਲਿਖਿਆ, ਇੱਕ ਦਰਖਤ ਦਾ ਟਾਣ ਥੱਲੇ ਡਿੱਗਾ ਹੋਇਆ ਉਹਦੇ ਉੱਤੇ ਬਹਿੰਦੀ, ਅਨਪੜ੍ਹ ਹੈ, ਕੋਈ ਬਹੁਤੀ ਸਮਝ ਵੀ ਨਹੀਂ। ਉਹ ਜਿਹੜਾ ਭਾਈ ਮਰਦਾਨਾ ਜੀ ਦੇ ਕੀਰਤਨ ਦੀ ਆਵਾਜ਼ ਆਉਂਦੀ ਹੈ ਇਹਨੂੰ, ਅਤੇ ਮਨ ਵਿੱਚ ਸੋਚਦੀ ਹੈ ਹੈ ਮੈਂ ਅਨਪੜ੍ਹ ਹਾਂ, ਗੀਤ ਮੈਂ ਵੀ ਗਾ ਲੈਂਦੀ ਹਾਂ ਅਤੇ ਗੀਤ ਮੈਂ ਵੀ ਸੁਣ ਲੈਂਦੀ ਹਾਂ, ਪਰ ਆਹ ਜਿਹੜੀ ਆਵਾਜ਼ ਆਉਂਦੀ ਹੈ ਨਾ, ਇੰਨੀ ਮਿੱਠੀ ਅਤੇ ਇੰਨੀ ਪਿਆਰੀ ਹੈ ਕਿ ਅੰਦਰ ਨੂੰ ਖਿੱਚ ਲੈਂਦੀ ਹੈ। ਗੁਰਬਾਣੀ ਹੈ। ਆਖੋ ਸਤਨਾਮ। ਉਸ ਡਿੱਗੇ ਹੋਏ ਦਰਖਤ ਦੇ ਟਾਣ 'ਤੇ ਬਹਿ ਕੇ ਸੋਚਦੀ ਹੈ, ਪਤਾ ਨਹੀਂ ਕਿਹੜੇ ਦੇਵਤੇ ਨੇ ਕਿ ਕੌਣ ਨੇ ਜਿਹੜੇ ਇਹਨੂੰ ਗਾ ਰਹੇ ਨੇ, ਆਵਾਜ਼ ਵੀ ਮਿੱਠੀ ਹੈ, ਲਫ਼ਜ਼ ਵੀ ਬੜੇ ਅੰਦਰ ਖਿੱਚ ਪਾਉਣ ਵਾਲੇ ਆ। ਬਾਣੀ ਅੰਦਰ ਧੁੰਦੀ ਹੈ, ਅੰਦਰ ਵੱਜਦੀ ਹੈ। ਉਹ ਸ਼ਬਦ ਏ ਮਿਲ ਮੇਰੇ ਪ੍ਰੀਤਮਾ ਜੀਓ, ਤੁਸੀਂ ਹਜ਼ਾਰਾਂ ਵਾਰੀ ਸੁਣ ਚੁੱਕੇ ਹੋ। ਫਿਰ ਰਾਗੀ ਸਿੰਘ ਜਦੋਂ ਇਹਨੂੰ ਰਾਗ ਦੀ ਥਾਲੀ 'ਚ ਪਾ ਕੇ ਪੜ੍ਹਦਾ ਤਾਂ ਫਿਰ ਇੰਨਾ ਰਸ ਆਉਂਦਾ। ਸ਼ਬਦ ਉਹੀ ਹੈ, ਤੂੰ ਬੇਅੰਤ ਕੋ ਵਿਰਲਾ ਜਾਣੇ, ਜਦੋਂ ਸੁਰਾਂ 'ਤੇ ਰਾਗ ਦੀ ਥਾਲੀ 'ਚ ਪਾ ਕੇ ਪੜ੍ਹਿਆ ਜਾਂਦਾ ਫਿਰ ਨਵੇਂ। ਬਾਣੀ ਵਿੱਚ ਇਹ ਬਖਸ਼ਿਸ਼ ਹੈ। ਲਾਇਓ ਹਾਜ਼ਰੀ ਜੀ ਜਰਾ। ਜਿੰਨੀ ਸੰਗਤ ਢਾਈ ਘੰਟੇ ਤੋਂ ਤੇ ਇੱਕ ਮਿੰਟ ਵੀ ਸੂਈ ਥੱਲੇ ਨਾ ਡਿੱਗਣ ਦਿਆ ਕਰੋ। ਘੱਟ ਤੋਂ ਘੱਟ ਸਾਰੇ ਦਿਨ ਵਿੱਚ ਢਾਈ ਘੰਟੇ ਇਸ ਬਾਣੀ ਦਾ ਲੜ ਫੜਨਾ ਹੀ, ਸਿਮਰਨ ਬਾਣੀ ਪਾ ਕੇ। ਉਹ ਢਾਈ ਘੰਟੇ 'ਚ ਪੰਜ ਬਾਣੀਆਂ ਗਿਣ ਲਓ। ਸੁਖਮਨੀ ਸਾਹਿਬ ਦਾ ਵੀ ਸਮਾਂ, ਰਹਿਰਾਸ ਸਾਹਿਬ ਦਾ ਵੀ ਸਮਾਂ, ਸੋਹਿਲਾ ਸਾਹਿਬ ਦਾ ਵੀ ਸਮਾਂ, ਕੁਝ ਸਹਿਜ ਪਾਠ ਦੇ ਅੰਗ ਕਰਦੇ ਉਹ ਵੀ ਸਮਾਂ, ਸਿਮਰਨ ਕਰਦੇ ਉਹ ਵੀ ਸਮਾਂ। ਆ ਤੁਹਾਡੇ 'ਚੋਂ ਕਈ ਭੈਣਾਂ ਪੁੱਛਦੀਆਂ, ਕਹਿੰਦੀਆਂ ਅਸੀਂ ਵੀਰਵਾਰ ਆਉਂਦੀ ਹਾਂ ਵਾ ਸਮਾਗਮ 'ਤੇ, ਸਾਨੂੰ 45 ਮਿੰਟ ਰਾਹ 'ਚ ਲੱਗ ਜਾਂਦੇ, 50 ਮਿੰਟ ਰਾਹ 'ਚ ਲੱਗ ਜਾਂਦੇ, ਕਈ ਗੱਡੀਆਂ ਦੂਰੋਂ ਦੂਰੋਂ ਵੀ ਆਉਂਦੀਆਂ, 1 ਘੰਟਾ ਵੀ ਲੱਗ ਜਾਂਦਾ। ਅਤੇ ਕਈ ਭੈਣਾਂ ਪੁੱਛਦੀਆਂ ਜੀ ਉਹ 1 ਘੰਟਾ ਵੀ 2.5 ਘੰਟੇ 'ਚ ਗਿਣ ਲਿਆ ਕਰੀਏ। ਆਖੋ ਸਾਧਨਾ, ਉਹ 50 ਮਿੰਟ 45 ਮਿੰਟ ਜਾਂ ਅੱਧਾ ਘੰਟਾ ਜਿਹੜਾ ਰਾਹ 'ਚ ਲੱਗਾ ਉਹ ਵੀ ਵਿੱਚ ਗਿਣ ਲਿਆ ਕਰੀਏ। ਕਈ ਪੁੱਛਦੇ ਇਹ ਕੋਈ ਲਿਖਿਆ ਨਹੀਂ ਕਿਤੇ, ਪਰ ਜੋ ਸਮਤ ਮਹਾਂਪੁਰਸ਼ਾਂ ਤੋਂ ਮਿਲੀ ਹੈ, ਜੇ ਰਸਤੇ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਜਪਦੇ ਆ ਰਹੇ, ਚੌਪਈ ਸਾਹਿਬ ਕਰਦੇ ਆ ਰਹੇ, ਜਪਜੀ ਸਾਹਿਬ ਪੜ੍ਹਦੇ ਆ ਰਹੇ ਹੋ, ਵਾਹਿਗੁਰੂ ਵਾਹਿਗੁਰੂ ਜਪਦੇ ਆ ਰਹੇ ਹੋ, ਜੇ 50 ਮਿੰਟ ਲੱਗੇ ਨੇ ਕੋਸ਼ਿਸ਼ ਕਰੋ ਅੱਧਾ ਸਮਾਂ ਗਿਣ ਸਕਦੇ ਹੋ। ਅੱਧਾ ਮੈਂ ਤਾਂ ਕਹਿ ਰਿਹਾ ਕਿ ਕਈ ਵਾਰੀ ਫਿਰ ਵੀ ਰਸਤੇ 'ਚ ਬਿਰਤੀ ਇੱਧਰ ਉੱਧਰ ਚਲੀ ਜਾਂਦੀ ਹੈ, ਵੀ ਕੋਸ਼ਿਸ਼ ਕਰੋ ਰਾਜ ਵੀ ਨਾ ਵਿਸਰੇ, ਅਤੇ ਅੱਧਾ ਸਮਾਂ ਉਹ ਵੀ ਪਾ ਸਕਦੇ ਹੋ। ਜਿੰਨੀ ਸੰਗਤ 2.5 ਘੰਟੇ ਤੋਂ ਤੇ 1 ਮਿੰਟ ਵੀ ਸੂਈ ਥੱਲੇ ਨਾ ਡਿੱਗਣ ਦਿਆ ਕਰੋ, ਬਲਕਿ ਕੋਸ਼ਿਸ਼ ਕਰੋ ਇਸ ਬਾਣੀ ਦਾ ਇਹੋ ਜਿਹਾ ਲੜ ਫੜੋ तीन चार घंटे ते तुहाडी सिटिंग जिहड़ी है बैठक जिहड़ी है अपने गुरु लई घट तो घट होवे। दास गुरु की हजूरी च कह रहा जे निरवैर होके निष्काम होके निम्रता दे विच तीन चार घंटे इस अमृत रूपी बाणी का सिमरन का जे तुहाडा नेम होवे फिर मैं महाराज की हजूरी च उहदी कृपा नाल कह रहा तुसी कदी कल्ले नहीं होवोगे। गुरु गोबिंद सिंह दे शहीद सिंघां दा पैरा भी तुहाडे नाल ही होवे। ਇਹ ਇਤਨਾ ਮਹਿੰਗਾ ਸੌਦਾ ਹੈ, ਇਤਨਾ ਮਿੱਠਾ ਸੌਦਾ ਹੈ, ਇਤਨਾ ਪਿਆਰਾ ਸੌਦਾ ਹੈ। ਇੱਕ ਚੈਨਲ ਹੈ 7C, ਉਹਦੇ ਤੋਂ ਪਟਨਾ ਸਾਹਿਬ ਦਾ ਪ੍ਰੋਗਰਾਮ ਆਉਂਦਾ ਹੈ, 6 to 7 ਹੈ ਸ਼ਾਇਦ, 5:30 to 6 ਆਪਣਾ ਵੀ ਕੀਰਤਨ ਦੀ ਮਹਾਰਾਜ ਸੇਵਾ, ਉਸ ਤੋਂ ਬਾਅਦ ਪਟਨਾ ਸਾਹਿਬ ਤੋਂ ਲਾਈਵ ਆਉਂਦਾ, ਉਹ ਕਥਾ ਆਉਂਦੀ ਹੈ ਸੂਰਜਪੁਰ ਕਾਹੇ ਦੀ। ਉਹ ਪਟਨਾ ਸਾਹਿਬ ਤੋਂ ਲਾਈਵ ਕਥਾ 'ਚ ਸੁਣ ਰਿਹਾ ਸੀ ਦਾਸ, ਜਿਹੜਾ ਬਾਦਸ਼ਾਹ ਹੋਇਆ ਬਹਾਦਰ ਸ਼ਾਹ ਜ਼ਫਰ, ਇਹਦੀ ਇੱਕ ਲੜਕੀ ਨੂੰ ਵੇਖ ਕੇ ਅੱਖ ਮੈਲੀ ਹੋ ਗਈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਬਹਾਦਰ ਸ਼ਾਹ ਜ਼ਫਰ ਹੈ, ਬਾਦਸ਼ਾਹ ਸੀ, ਮਾਇਆ ਸੀ, ਸਿਪਾਹੀਆਂ ਨੂੰ ਕਹਿੰਦਾ ਡੋਲਾ ਲੈ ਜਾਓ, ਉਹ ਲੜਕੀ ਨੂੰ ਲੈ ਕੇ ਆਓ, ਬਾਦਸ਼ਾਹ ਸੀ, ਪੁੱਛਣ ਦੀ ਲੋੜ ਹੀ ਨਹੀਂ, ਨਜ਼ਰ ਗਲਤ ਹੋ ਗਈ। ਉਹ ਬੱਚੀ ਕਿਹਦੀ ਸੀ? ਇੱਕ ਗੁਰੂ ਦੇ ਸਿੱਖ ਦੀ ਧੀ ਸੀ। ਆਖੋ ਸਾਧਨਾ, ਇਹ ਪਟਨਾ ਸਾਹਿਬ ਤੋਂ ਲਾਈਵ 'ਚ ਉਹਨਾਂ ਨੇ ਸੂਰਜ ਪ੍ਰਕਾਸ਼ ਦੀ ਕਥਾ ਸੁਣੀ। ਛਪਾਈ ਗਏ, ਉਹਨੂੰ ਡੋਲੇ 'ਚ ਬਾਇਆ, ਲੜਕੀ ਨੂੰ ਲੈ ਆਏ, ਰਾਜ ਸੀ, ਹਥਿਆਰ ਨੇ, ਜ਼ੁਲਮ, ਮੈਨੂੰ ਪਸੰਦ ਆ ਗਈ ਇਹਦਾ ਡੋਲਾ ਲਿਆ, ਵੀ ਜੋ ਰਸਮ ਪੂਰੀ ਕਰਨੀ ਫਿਰ ਆ ਕੇ ਅਜੇ ਇਹਨੂੰ ਡੋਲੇ 'ਚ ਬਾ ਕੇ ਲੈ ਆਓ। ਉਹ ਸਿੱਖ, ਉਹ ਪਟਨਾ ਸਾਹਿਬ ਤੋਂ ਕਥਾ ਆ ਰਹੀ ਵਿੱਚ ਦੱਸਿਆ ਉਹਨਾਂ, ਉਹ ਸਿੱਖ ਦੌੜਿਆ ਗਿਆ ਗੁਰੂ ਗੋਬਿੰਦ ਸਿੰਘ ਜੀ। ਮਹਾਰਾਜ ਇਸ ਤਰ੍ਹਾਂ ਬਹਾਦਰ ਸ਼ਾਹ ਜ਼ਫਰ ਦੇ ਬੰਦੇ ਆਏ ਜ਼ਬਰਦਸਤੀ ਮੇਰੀ ਧੀ ਨੂੰ ਡੋਲੇ 'ਚ ਪਾ ਕੇ ਲੈ ਗਏ ਨੇ, ਵੀ ਬਹਾਦਰ ਸ਼ਾਹ ਜ਼ਫਰ ਨੂੰ ਪਸੰਦ ਆ ਗਈ ਹੈ। ਹੱਥ ਜੋੜ ਕੇ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਕੁਝ ਕਰੋ, ਮੇਰੀ ਬਾਂਹ ਫੜੋ। ਅਤੇ ਪਹਿਲਾ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ, ਕਹਿੰਦੇ ਤੇਰੀ ਬੱਚੀ ਨਿਤਨੇਮੀ ਹੈ, ਬੱਚੀ ਨਿਤਨੇਮੀ ਹੈ। ਉਹਨੇ ਅੱਗੋਂ ਹੱਥ ਜੋੜ ਕੇ ਕਿਹਾ ਸਤਿਗੁਰੂ ਤੇਰੀ ਕਿਰਪਾ, ਉਸ ਬੱਚੀ ਦਾ ਤਿੰਨ ਚਾਰ ਘੰਟੇ ਦਾ ਇਸ ਗੁਰਬਾਣੀ ਦਾ ਬੈਠਕ ਹੈ, ਨੇਮ ਹੈ। ਆਖੋ ਸਤਿਗੁਰੂ। ਕਲਗੀਧਰ ਕਹਿੰਦੇ ਫਿਰ ਪਰਵਾਹ ਨਾ ਕਰ, ਜੇ ਇਤਨਾ ਨੇਮ ਹੈ ਤੇ ਅੱਜ ਸਾਡਾ ਇੰਸੀਡੈਂਟ ਵੀ ਵੇਖ ਲੈ, ਉਹ ਫਿਰ ਵਰਤੇਗਾ। ਆਖੋ ਸਤਨਾਮ। ਕਿਤੇ ਕਿਤੇ ਗੁਰੂ ਜਾਣ ਕੇ ਇੰਸੀਡੈਂਟ, ਕਿਤੇ ਕਿਤੇ ਫੌਜਾਂ ਭੇਜਦਾ ਲਿਆਓ ਵੀ ਛੁਡਾ ਕੇ, ਕਿਤੇ ਕਿਤੇ ਇੰਸੀਡੈਂਟ। ਇਹ ਉੱਥੇ ਚੈਨਲ ਤੋਂ ਪਟਨਾ ਸਾਹਿਬ ਤੋਂ ਸੁਣੀ ਗਈ ਸੂਰਜ ਪ੍ਰਕਾਸ਼ ਦੀ। ਕਹਿੰਦੇ ਉਹ ਜਦੋਂ ਡੋਲਾ ਪਹੁੰਚਿਆ ਤੇ ਬਹਾਦਰ ਸ਼ਾਹ ਜ਼ਫਰ 200 feet ਦੂਰ ਹੈ, ਡੋਲਾ ਰੱਖਿਆ ਛਪਾਈਆਂ, ਕਹਿੰਦੇ ਉਹ ਲੜਕੀ ਬਾਹਰ ਨਿਕਲੀ ਹੈ ਡੋਲੇ ਤੋਂ, ਬਹਾਦਰ ਸ਼ਾਹ 100-200 feet ਪਰੇ ਖੜਾ ਹੈ, ਉਹ ਲੜਕੀ ਬਹਾਦਰ ਸ਼ਾਹ ਵੇਖ ਰਹੀ ਹੈ, ਬਹਾਦਰ ਸ਼ਾਹ ਉੱਧਰ ਵੇਖ ਰਿਹਾ, ਅਤੇ ਬਹਾਦਰ ਸ਼ਾਹ ਜ਼ਫਰ ਨਾਲ ਹੀ ਕੀ ਵੇਖਦਾ। ਇਹ ਸੂਰਜ ਪ੍ਰਕਾਸ਼ ਦਾ ਉਸ ਚੈਨਲ ਤੋਂ ਲਾਈਵ ਕਥਾ ਆਈ ਪਟਨਾ ਸਾਹਿਬ ਤੋਂ, ਬਹਾਦਰ ਸ਼ਾਹ ਜ਼ਫਰ ਕੀ ਵੇਖਦਾ? ਉਹ ਲੜਕੀ ਇਕੱਲੀ ਨਹੀਂ, ਉਹਦੇ ਸੱਜੇ ਵੀ ਬੱਬਰ ਸ਼ੇਰ ਹੈ ਤੇ ਖੱਬੇ ਵੀ ਬੱਬਰ ਸ਼ੇਰ, ਦੋ ਸ਼ੇਰ ਬੜੇ ਭਿਆਨਕ, ਬਹੁਤ ਸ਼ੇਰ ਬੜੇ, ਸੱਜੇ ਵੀ ਖੜੇ ਤੇ ਖੱਬੇ ਵੀ, ਤੇ ਬਹਾਦਰ ਸ਼ਾਹ ਦੂਰੋਂ ਹੀ ਸਿਪਾਹੀਆਂ ਨੂੰ ਦੂਰੋਂ ਹੀ ਕਹਿੰਦਾ, ਕਹਿੰਦਾ ਜਿੱਥੋਂ ਲਿਆ ਉਹ ਲੈ ਜਾਓ ਇਹਨੂੰ, ਇੱਧਰ ਵੀ ਸ਼ੇਰ ਉੱਧਰ ਵੀ। ਕਹਿੰਦਾ ਸਿਪਾਹੀਆਂ ਨੂੰ ਇਹਨੂੰ ਡੋਲੇ 'ਚ ਬਿਠਾ ਕੇ ਬੜੇ ਸਤਿਕਾਰ ਨਾਲ ਜਿੱਥੋਂ ਲਿਆਏ ਉਹ ਛੱਡ ਆਓ, ਅਤੇ ਜਦੋਂ ਛੱਡ ਕੇ ਆਓਗੇ ਇਹਦੇ ਪੈਰਾਂ ਦੇ, ਇਹਦੇ ਪਿਓ ਦੇ ਪੈਰਾਂ ਦੇ ਉੱਤੇ ਹੱਥ ਲਾ ਕੇ ਮੇਰੇ ਕੋਲੋਂ ਮਾਫ਼ੀ ਮੰਗ ਲੈਣੀ ਮੇਰੇ ਵੱਲੋਂ ਕਿ ਮੈਨੂੰ ਨਹੀਂ ਪਤਾ ਨਿਤਨੇਮੀ ਬੱਚੀਆਂ ਨਿਤਨੇਮੀ ਪਰਿਵਾਰਾਂ ਦੇ ਨਾਲ ਵੀ ਕੋਈ ਹੁੰਦਾ ਹੈ। ਇਹ ਕੀ ਸੀ? ਉੱਥੇ ਵੇਰਵਾ ਦਿੱਤਾ ਗਿਆ, ਉਹਨੂੰ ਸ਼ੇਰ ਨਜ਼ਰ ਆਏ ਨੇ, ਪਰ ਉਹ ਨਿਤਨੇਮ ਦਾ ਸਦਕਾ, ਬਾਣੀ ਦਾ ਸਦਕਾ ਕੀ ਸੀ? ਨਾਲ ਸਾਧ ਸੰਗਤ ਸ਼ਹੀਦ ਸਿੰਘਾਂ ਦਾ ਪੈਰਾ ਸੀ। ਆਖੋ ਸਰ ਅੱਗੇ ਉਹਨੂੰ ਸ਼ੱਕ ਨਾ ਆ ਜੇ, ਇਹ ਬਾਣੀ ਏਡੀ ਵੱਡੀ ਦਾਤ ਹੈ। ਗੁਰੂ ਗ੍ਰੰਥ ਸਾਹਿਬ 'ਚ ਮੋਹਰ ਲਵਾ ਲਓ, ਪੈਰਾ ਹੁੰਦਾ ਕਿ ਨਹੀਂ, ਨਾਲ ਲੱਗ ਜਾਂਦਾ ਕਿ ਨਹੀਂ। ਰਖਵਾਲੇ ਦਰਖਤ ਦਾ ਟਾਣ ਨਾ ਕਈ ਡਿੱਗੇ ਹੁੰਦੇ ਆ, ਭਾਈ ਵੀਰ ਸਿੰਘ ਲਿਖਿਆ ਉਹਦੇ 'ਤੇ ਬੈਠੀ ਹੈਗੀ। ਕਹਿੰਦੀ ਹੈ ਮੈਂ ਅਨਪੜ੍ਹ ਹਾਂ, ਪਿੰਡਾਂ ਵਿੱਚ ਗੀਤ ਮੈਂ ਵੀ ਗਾਉਂਦੀ ਹਾਂ, ਸੁਣਨੀ ਵੀ ਹਾਂ, ਪਰ ਆਹ ਜੋ ਸੁਣਦੀ ਪਈ ਹਾਂ ਇਹ ਪਤਾ ਨਹੀਂ ਕੀ, ਇਹ ਅੰਦਰ ਹੀ ਧੱਸਦਾ ਜਾਂਦਾ, ਇੰਨੀ ਮਿੱਠੀ। ਜਿੱਥੋਂ ਆਵਾਜ਼ ਆ ਰਹੀ ਹੈ ਜਾਵਾਂ ਉੱਥੇ। ਫਿਰ ਕਹਿੰਦੀ ਮੈਂ ਅਨਪੜ੍ਹ ਹਾਂ, ਪੜ੍ਹੀ ਨਹੀਂ, ਕਿਵੇਂ ਗੱਲ ਕਰਾਂਗੀ, ਰਿਹਾ ਵੀ ਨਹੀਂ ਜਾਂਦਾ। ਹਿੰਮਤ ਕੀਤੀ, ਗਈ ਅਤੇ ਲਿਖਿਆ ਇਤਿਹਾਸ ਵਿੱਚ ਬੈਠਾ ਕੌਣ ਸੀ ਉੱਥੇ? ਭਾਈ ਮਰਦਾਨਾ ਜੀ, ਗੁਰੂ ਨਾਨਕ ਸਾਹਿਬ ਨਹੀਂ ਸੀ, ਕਾਵੀ ਦੇ ਕਿਨਾਰੇ ਭਾਈ ਮਰਦਾਨਾ ਜੀ ਨੂੰ ਪੁੱਛਦੀ ਏ, ਮੈਨੂੰ ਲੱਗਦਾ ਤੁਸੀਂ ਇਸ ਦੁਨੀਆਂ ਦੇ ਬੰਦੇ ਨਹੀਂ ਹੋ, ਕੌਣ ਹੋ? ਮਰਦਾਨਾ ਕਹਿੰਦੇ ਅਸੀਂ ਰੱਬ ਦੇ ਬੰਦੇ। ਕਹਿੰਦੀ ਮੈਨੂੰ ਲੱਗਦਾ ਤੁਸੀਂ ਕੋਈ ਦੇਵ ਲੋਕ ਤੋਂ ਆਏ ਹੋ, ਜਾਂ ਉਦੋਂ ਦੀ ਬੋਲੀ ਲਿਖੀ ਹੈ ਸਾਈਂ ਲੋਕ, ਜਾਂ ਕੋਈ ਪੂਰੇ ਲੋਕ। ਆਖੋ ਸਤਨਾਮ। ਖਾਂਦੇ ਵੀ ਕੁਝ ਨਹੀਂ, ਕੌਣ ਹੋ? ਕਿਸੇ ਪਰੀਆਂ ਦੇ ਦੇਸ਼ 'ਚੋਂ ਆਏ ਹੋ, ਦੇਵਪੁਰੀ 'ਚੋਂ ਆਏ ਹੋ, ਸਾਈਂ ਲੋਕ ਹੋ, ਪੂਰੇ ਲੋਕ ਹੋ? ਮਰਦਾਨਾ ਜੀ ਕਹਿੰਦੇ ਖਾਂਦੇ ਹਾਂ, ਪਰ ਸਾਡੀ ਜ਼ਿੰਦਗੀ ਇਹੋ ਜਿਹੀ ਹੈ, ਮਿਲ ਗਿਆ ਤਾਂ ਛੱਕ ਲਿਆ, ਜੇ ਨਾ ਮਿਲਿਆ ਤਾਂ ਸਮਾਂ ਵੀ ਕੱਟਣਾ ਪੈਂਦਾ, ਮਿਲ ਜੇ ਤਾਂ ਛੱਕ ਲਈ। ਕਹਿੰਦੀ ਜੇ ਤੁਸੀਂ ਆਗਿਆ ਦਿਓ ਮੈਂ ਫਿਰ ਕੱਲ੍ਹ ਤੁਹਾਡੇ ਲਈ ਦੁੱਧ ਲੈ ਕੇ ਆਵਾਂ। ਆਖੋ ਸਤਨਾਮ। ਪੀਓਗੇ? ਹੈ ਅਨਪੜ੍ਹ ਸੀ ਦੁੱਧ ਤੋਂ। ਮਰਦਾਨਾ ਜੀ ਕਹਿੰਦੇ ਲੈ ਆਉਣਾ, ਛੱਕ ਲਾਂਗੇ। ਇਹ ਲਿਖਿਆ ਕਹਿੰਦੇ ਅਗਲੇ ਦਿਨ ਜਦੋਂ ਦੁੱਧ ਲੈ ਕੇ ਗਈ ਤੇ ਕੱਲਾ ਭਾਈ ਮਰਦਾਨਾ ਨਹੀਂ, ਗੁਰੂ ਨਾਨਕ ਵੀ ਬੈਠੇ ਆ। ਭਾਈ ਵੀਰ ਸਿੰਘ ਜੀ ਨੇ ਲਿਖਿਆ ਕਹਿੰਦੇ ਜਦੋਂ ਗੁਰੂ ਨਾਨਕ ਮਹਾਰਾਜ ਦੇ ਦਰਸ਼ਨ ਕੀਤੇ ਤੇ ਗੁਰੂ ਨਾਨਕ ਨੇ ਇਹ ਕਿਹਾ, ਕਾਕੀ ਕੀ ਲਿਆਈ ਹੈ? ਕਾਕੀ ਕਿਹਾ ਜੀ, ਕਾਕੀ ਕੀ ਲਿਆਈ ਹੈ? ਕਹਿੰਦੇ ਮਹਾਰਾਜ ਦੇ ਬਚਨਾਂ 'ਚ ਹੀ ਇੰਨਾ ਰਸ, ਕਾਕੀ ਕੀ ਲਿਆਈ ਹੈ ਕਿ ਸਾਧ ਸੰਗਤ ਪੱਥਰ ਦਾ ਬੁੱਤ ਬਣ ਗਈ, ਚਰਨਾਂ 'ਤੇ ਟੱਟ ਪਈ। ਹੁਣ ਲਫ਼ਜ਼ ਬੜੇ ਪਿਆਰ ਵਾਲੇ ਨੂੰ ਬਾਅਦ 'ਚ ਸੋਧਿਓ। ਇਹ ਦੋਦੋ ਅਨਪੜ੍ਹ ਬੀਬੀ, ਬਾਬਾ ਜੀ ਨੇ ਇੰਨਾ ਹੀ ਕਿਹਾ ਕਾਕੀ ਕੀ ਲਿਆਈ ਹੈ, ਪੱਥਰ ਦਾ ਬੁੱਤ ਬਣ ਗਈ, ਚਰਨਾਂ 'ਤੇ ਇੰਜ ਟੱਠੀ। ਕਹਿੰਦੇ ਇਹ ਮੈਨੂੰ ਲਫ਼ਜ਼ ਬੜੇ ਪਿਆਰੇ ਲੱਗੇ, ਮੈਂ ਬੋਲਦਾ ਤੁਹਾਡੇ ਕੰਮ ਆਉਣ ਵਾਲੇ। ਕਹਿੰਦੇ ਇਹੋ ਜਿਹੀ ਅਵਸਥਾ ਬਣ ਗਈ, ਇਸ ਦੋਦੋ ਬੀਬੀ ਦੀਆਂ ਅੱਖਾਂ ਜਿਹੜੀਆਂ ਨਾ, ਉਹ ਗੁਰੂ ਨਾਨਕ ਦੇ ਦਰਸ਼ਨਾਂ ਦਾ ਸਵਾਦ ਲੈ ਰਹੀ ਹੈ। ਗੱਲ ਬੜੀ ਡੂੰਘੀ ਜੀ ਹੈ। ਇਹਨੂੰ ਕਹਿੰਦੇ ਵਿੱਚ ਅੱਖੀ ਗੁਰ ਪੈਰ ਧਰਾਈ, ਜਿਹੜੀਆਂ ਨਜ਼ਰਾਂ ਨੇ ਨਾ, ਇਹ ਗੁਰੂ ਨਾਨਕ ਦੇ ਦਰਸ਼ਨਾਂ ਦਾ ਸਵਾਦ ਲੈ ਰਹੀਆਂ। ਕਹਿੰਦੇ ਆ ਅੱਖਾਂ ਗੁਰੂ ਨਾਨਕ ਦੇ ਦਰਸ਼ਨਾਂ ਦਾ ਸਵਾਦ ਲੈਂਦਿਆਂ ਲੈਂਦਿਆਂ ਕੀ ਬਣ ਗਿਆ? ਇਹਨਾਂ ਅੱਖਾਂ 'ਚੋਂ ਨੀਰ ਸ਼ੁਰੂ ਹੋ ਗਿਆ। ਆਖੋ ਸਾਧਨਾ, ਨੀਰ ਵਗਣਾ ਸ਼ੁਰੂ ਹੋ ਗਿਆ, ਪਿਆਰ ਜਾਗ ਪਿਆ। ਆਹ ਕੁਝ ਮਿੰਟਾਂ ਬਾਅਦ ਮੁੱਖ 'ਚੋਂ ਲਫ਼ਜ਼ ਨਿਕਲੇ, ਉਹ ਵੀ ਬੜੇ ਪਿਆਰੇ ਆ ਜੀ। ਇਹ ਦੋਦੋ ਨੇ ਲਫ਼ਜ਼ ਕੀ ਕਹੇ? ਕਹਿੰਦੀ ਮੇਰਾ ਤੋਂ ਮਿੱਠੇ ਅਤੇ ਪਿਓ ਤੋਂ ਪਿਆਰੇ। ਇਹ ਲਫ਼ਜ਼ ਇਹ ਬੜੇ ਪਿਆਰੇ। ਗੁਰੂ ਨਾਨਕ ਨੂੰ ਕਹਿੰਦੀ ਮੇਰਾ ਤੋਂ ਮਿੱਠੇ ਅਤੇ ਪਿਓ ਤੋਂ ਪਿਆਰੇ, ਪਿਤਾ ਜੀ ਦੁੱਧ ਛਕੋਗੇ? ਆਪੋ ਸਾਹਿਬ ਦੁੱਧ ਲਿਆਈ ਆ, ਛਕੋਗੇ? ਅੱਗੋਂ ਗੁਰੂ ਨਾਨਕ ਸਾਹਿਬ ਕਹਿੰਦੇ ਦੁੱਧ ਪੁੱਤ ਦੀ ਤਾਂ ਤੈਨੂੰ ਲੋੜ ਹੈ, ਸਾਨੂੰ ਤਾਂ ਲੋੜ ਹੀ ਨਹੀਂ। ਦੁੱਧ ਪੁੱਤ ਤੇ ਤੁਸੀਂ ਦੋਵੇਂ ਜੀ ਮੰਗਦੇ ਹੋ, ਸਾਨੂੰ ਤਾਂ ਲੋੜ ਨਹੀਂ ਦੁੱਧ ਦੀ। ਨਾਲ ਹੀ ਕਹਿੰਦੀ ਅੰਤਰਜਾਮੀ ਵੀ ਹੈ, ਮੇਰਾ ਤੋਂ ਮਿੱਠੇ ਭੁੱਲਿਓ ਨਾ, ਪਿਤਾ ਤੋਂ ਪਿਆਰੇ। ਆਖੋ ਸਾਧਨਾ, ਮੇਰਾ ਤੋਂ ਮਿੱਠੇ ਪਿਤਾ ਤੋਂ ਪਿਆਰੇ ਦੁੱਧ ਛਕੋਗੇ? ਮਹਾਰਾਜ ਕਹਿੰਦੇ ਦੁੱਧ ਪੁੱਤ ਦੀ ਤਾਂ ਤੈਨੂੰ ਲੋੜ ਹੈ। ਕਹਿੰਦੀ ਮੇਰਾ ਘਰ ਵਾਲਾ ਤਾਂ ਮੈਨੂੰ ਰੋਜ਼ ਮਿਹਣੇ ਮਾਰਦਾ, 5 ਸਾਲ ਹੋ ਗਏ ਪੁੱਤਰ ਨਹੀਂ, ਇੱਕੋ ਮਾਝੇ ਘਰ 'ਚ ਦੁੱਧ ਵੀ ਨਹੀਂ ਖੁੱਲ੍ਹਾ, ਹਰ ਵੇਲੇ ਕਹਿੰਦਾ ਅਰਦਾਸ ਕਰਿਆ ਕਰ ਦੁੱਧ ਪੁੱਤ ਵਾਲੇ ਬਣੀਏ। ਆਖੋ ਸਾਧਨ, ਮਹਾਰਾਜ ਕਹਿੰਦੇ ਦੁੱਧ ਪੁੱਤ ਦੀ ਤਾਂ ਤੈਨੂੰ ਲੋੜ ਹੈ, ਤੂੰ ਸਾਨੂੰ ਦੁੱਧ ਕਿਉਂ ਪਿਆਰੀ, ਕੋਲ ਰੱਖ। ਕਹਿੰਦੀ ਜੀ ਅਮਰਦਾਨਾ ਜੀ ਨੇ ਕਿਹਾ ਸੀ ਲੈ ਆਇਓ। ਆਖੋ ਸਾਧਨਾ, ਇਹਨਾਂ ਨੇ ਕਿਹਾ ਸੀ ਲਿਆਇਓ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਜੇ ਤੂੰ ਕਹਿ ਤਾਂ ਫਿਰ ਛਕ ਲੈ। ਆਖੋ ਸਾਧਨਾ, ਗੁਰੂ ਨਾਨਕ ਸਾਹਿਬ ਕਹਿੰਦੇ ਬਾਬਾ ਨਾਨਕ ਜੀ ਜੇ ਤੁਸੀਂ ਪਹਿਲੇ ਰਸਨਾ ਨੂੰ ਲਾਓ ਤਾਂ ਹੀ ਮੈਂ ਛਕਾਂਗਾ, ਤੁਹਾਨੂੰ ਰਸਨਾ ਤੋਂ ਲਵਾਏ ਬਿਨਾਂ ਕਿਵੇਂ ਛਕ ਲਵਾਂ? ਆਖੋ ਸਾਧਨਾ, ਕਿਵੇਂ ਛਕ ਲਾਂ? ਪਹਿਲਾਂ ਤੁਸੀਂ ਛਕੋ ਮਹਾਰਾਜ। ਮਹਾਰਾਜ ਨੇ ਫਿਰ ਇੰਜ ਹੱਥ ਕਰ ਦਿੱਤਾ, ਨਹੀਂ ਹੁਣ ਸੁਣਨ ਵਾਲਾ ਬਚਨ ਜੇ ਇਹ ਅਨਪੜ੍ਹ ਦੋਦੋ ਰਾਣੀ ਅਜੇ ਨਹੀਂ ਲੱਗਾ, ਰਾਣੀ ਗੁਰੂ ਨਾਨਕ ਲਾਇਆ ਬਾਅਦ ਆਪਣੇ ਅਨਪੜ੍ਹੇ ਲਫ਼ਜ਼ਾਂ 'ਚ ਕਹਿੰਦੀ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਪੀਓ ਨਾ ਕਲੇਜਾ ਠਹਿਰੇ। ਆਖੋ ਸਾਹਿਬ, ਤੁਸੀਂ ਪੀਓ ਨਾ ਮੇਰਾ ਕਲੇਜਾ ਠਹਿਰੇ। ਦੁੱਧ ਕਿਉਂ ਨਹੀਂ ਪੀਂਦੇ ਸਾਈ ਲੋਕ? ਪੀਓ ਨਾ ਮੇਰਾ ਕਲੇਜਾ ਠਹਿਰੇ। ਹਾਏ ਹਾਏ ਹਾਏ, ਆ ਗਿਆ ਪਿਓ ਮੋਹ 'ਚ, ਤੁਸੀਂ ਪੀਓ ਨਾ ਮੇਰਾ ਕਲੇਜਾ ਠਹਿਰੇ। ਗੁਰੂ ਨਾਨਕ ਸਾਹਿਬ ਕਹਿੰਦੇ ਆਪਣਾ ਕਲੇਜਾ ਠਾਰਨਾ ਹੀ? ਹਾਂ, ਤੁਸੀਂ ਪੀਓ ਮੇਰਾ ਕਲੇਜਾ ਠਰੇ। ਕਲੇਜਾ ਠਾਰਨਾ ਹੀ? ਹਾਂ, ਤੁਸੀਂ ਪੀਓ ਨਾ ਕਲੇਜਾ ਠਰੇ। ਆ ਠਾਰਨ ਲੱਗਾ ਜੇ ਕਲੇਜਾ। ਗੁਰੂ ਨਾਨਕ ਸਾਹਿਬ ਕਹਿੰਦੇ ਦੋਦੋ ਕਲੇਜਾ ਠਾਰਨਾ ਹੀ ਜੀ। ਭਾਈ ਵੀਰ ਸਿੰਘ ਲਿਖਿਆ ਗੁਰੂ ਨਾਨਕ ਕਹਿੰਦੇ ਫਿਰ ਕਲੇਜਾ ਤਾਂ ਠਰੇਗਾ ਇੱਕ ਵਾਰੀ ਕਹੋ ਵਾਹਿਗੁਰੂ। ਹਾਏ ਹਾਏ ਹਾਏ, ਉਹ ਘੁਆਉਣ ਦੀ ਦੇਰ ਸੀ, ਉਹ ਦੇਤਾ ਜੀ ਗੁਰਮੰਤਰ ਸਮਝ ਲਓ। ਕਲੇਜਾ ਤੇ ਫਿਰ ਠਰੇਗਾ ਨਾਮ ਨਾਲ ਕਹੋ ਵਾਹਿਗੁਰੂ। ਇਹੋ ਜਿਹਾ ਵਾਹਿਗੁਰੂ ਕਿਹਾ ਕਹਿੰਦੇ ਰਸਨਾ 'ਚ ਵੀ ਚੱਲ ਪਿਆ, ਹਿਰਦੇ ਚ ਵੀ ਚੱਲ ਪਿਆ, ਆਤਮਾ ਚ ਵੀ ਚੱਲ ਪਿਆ, ਸੁਰਤੀ ਚ ਵੀ ਚੱਲ ਪਿਆ, ਹੈ ਅਨਪੜ੍ਹ, ਇੱਕ ਸਕਿੰਟ ਚ ਝੋਲੀਆਂ ਭਰਦੀ ਚੱਲ ਪਿਆ। ਕਹੋ ਵਾਹਿਗੁਰੂ, ਕਲੇਜਾ ਠਾਰਨਾ, ਕਹੋ ਵਾਹਿਗੁਰੂ, ਉਹ ਵਾਹਿਗੁਰੂ ਚੱਲ ਪਿਆ, ਚੱਲ ਪਿਆ। ਅੱਠ ਦਸ ਮਿੰਟ ਦਾ ਜ਼ਿਕਰ ਹੈ ਜੇ, ਟਿਕਾਓ ਦੇਣਾ, ਪਿਆਰ ਦੇਣਾ ਜੀ। ਵਾਹਿਗੁਰੂ ਅੱਖਰ ਨੇ ਚਾਰੇ ਯੁਗਾਂ ਚੋਂ ਇੱਕ ਇੱਕ ਅੱਖਰ ਲਿਆ, ਇਹਨੂੰ ਧਾਰਨਾ ਨਾ ਸਮਝ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਸੁਣਾਉਣੀ ਅਸੀਂ, ਸਮਾਂ ਘੱਟ ਹੈ। ਇਹ ਜਦੋਂ ਵਾਹਿਗੁਰੂ ਪੜ੍ਹਦੇ ਹੋ ਨਾ, ਇਹ ਵਾਹਾ ਹਾਹਾ ਗੱਗਾ ਰਾਰਾ, ਚਾਰੇ ਯੁਗਾਂ ਚੋਂ ਇੱਕ ਇੱਕ ਅੱਖਰ ਲਿਆ। ਚਾਰੇ ਯੁਗਾਂ ਦੇ ਪੀਰ ਪੈਗੰਬਰਾਂ ਦੇਵੀ ਦੇਵਤਿਆਂ ਦੀ ਹਾਜ਼ਰੀ ਆਪੇ ਹੀ ਲੱਗ ਜਾਂਦੀ, ਐਡਾ ਪਿਆਰ ਕਰੋ। ਮਹਾਰਾਜ ਕਹਿੰਦੇ ਕਲੇਜਾ ਠਾਰਨਾ ਕਹਿ ਵਾਹਿਗੁਰੂ, ਉਹ ਵਾਹਿਗੁਰੂ ਰਸਨਾ ਤੋਂ ਹਿਰਦੇ ਆਤਮਾ ਚੋਂ ਰੋਮ ਰੋਮ ਚ। ਹੁਣ ਜਿਹੜੇ ਅੱਗੇ ਲਫਾਈ ਲਿਖੇ ਜੇ ਬੜੇ ਧਿਆਨ ਨਾਲ ਸੁਣਿਓ, ਤੁਹਾਡੇ ਕੰਮ ਆਉਣ। ਕਹਿੰਦੇ ਇਸ ਦੋਦੋਂ ਬੀਬੀ ਨੇ ਵਾਹਿਗੁਰੂ ਸ਼ਬਦ ਇੰਜ ਪੜਿਆ ਜਿਵੇਂ ਭਾਈ ਵੀਰ ਸਿੰਘ ਨੇ ਲਿਖਿਆ ਜੀ, ਜਿਵੇਂ ਅੱਖਰਾਂ ਦਾ ਦਾਤਾ। ਬੜੀ ਸੁਣਨ ਵਾਲੀ ਬੱਚੀ, ਇੰਜ ਜਪਦੀ ਪਈ ਏ ਜਿਵੇਂ ਵਾਹਿਗੁਰੂ ਅੱਖਰਾਂ ਦਾ ਦਾਤਾ ਸਰੂਪ ਧਾਰ ਕੇ ਹਿਰਦੇ ਚ ਨਾਲ ਹੀ ਬਹਿ ਗਿਆ। ਆਖੋ ਸਾਧਨਾ, ਕਈ ਕਹਿੰਦੇ ਸਰਗੁਣ ਭਗਤੀ ਨਹੀਂ ਆ, ਵੇਖੋ ਕੀ ਸ਼ਾਇਰ ਹੈ। ਵਾਹਿਗੁਰੂ ਸ਼ਬਦ ਦੇਣ ਵਾਲਾ ਅੱਖਰਾਂ ਦਾ ਦਾਤਾ ਸਰੂਪ ਧਾਰ ਕੇ ਅੰਦਰ ਨਾਲ ਹੀ ਬਹਿ ਗਿਆ। ਹੁਣ ਤੁਸੀਂ ਉਹ ਦੱਸੋ ਕੀ ਰਸ ਹੋਏਗਾ। ਉਹ ਕਹੋ ਵਾਹਿਗੁਰੂ ਰਸਨਾ ਤੋਂ ਆਤਮਾ ਤੋਂ ਰੋਮ ਰੋਮ ਚ, ਤੇ ਅੱਖਰ ਜਿੰਨੇ ਦਿੱਤੇ ਤੁਹਾਨੂੰ, ਪੰਜ ਪਿਆਰੇ ਦਿੰਦੇ, ਉਹ ਅੱਖਰ ਜਿੰਨੇ ਦਿੱਤੇ ਨੇ ਉਹ ਵੀ ਸਰੂਪ ਧਾਰ ਕੇ ਅੰਦਰ ਹੀ ਬਹਿ ਗਏ। ਆਖੋ ਸਤਨਾ, ਕੁਝ ਸਮੇਂ ਬਾਅਦ ਉਹ ਚੱਲ ਰਿਹਾ ਵਾਹਿਗੁਰੂ ਤੇ ਸਾਧ ਸੰਗਤ ਮਹਾਰਾਜ ਨੂੰ ਕਹਿੰਦੀ ਹੈ ਦੁੱਧ ਛੱਕ। ਹੁਣ ਇੱਥੇ ਲਿਖਿਆ ਖੰਡ ਵੀ ਪਾਈ, ਮੈਂ ਕਿਹਾ ਵੀ ਬਾਬਾ ਜੀ ਖੰਡ ਪਵਾਉਂਦੇ ਸੀ। ਆਖੋ ਸਾਧਨਾ, ਉਹ ਦੁੱਧ 'ਚ ਥੋੜ੍ਹੀ ਖੰਡ ਪਾਈ, ਘੋਲਿਆ ਮਿੱਠਾ। ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਹੁਣ ਘਰ ਗਈ ਹੈ, ਨਕਸ਼ਾ ਬਦਲ ਗਿਆ, ਹੁਣ ਘਰ ਦਾ ਕੰਮ ਕਰਦੀ, ਪਰ ਉਹ ਪਹਿਲੇ ਵਾਲਾ ਹਿਸਾਬ ਨਹੀਂ। ਅੱਗੇ ਕੱਚੇ ਗੀਤ ਗਾਉਂਦੀ ਸੀ, ਹੁਣ ਉਸ ਅੱਖਰਾਂ ਦਾ ਦਾਤਾ ਅੰਦਰ ਬੈਠਾ, ਕਹੋ ਵਾਹਿਗੁਰੂ, ਉਹ ਵਾਹਿਗੁਰੂ ਵਾਹਿਗੁਰੂ ਚੱਲ ਰਿਹਾ। ਘਰ ਵਾਲਾ ਆਇਆ ਖੇਤਾਂ 'ਚੋਂ, ਕਹਿੰਦਾ ਅੱਜ ਬਦਲੀ ਬਦਲੀ ਲੱਗਦੀ ਹੈ, ਆਪੋ ਸਤਨਾਮ ਅੱਜ ਬਦਲ ਗਈ ਹੈ। ਬੜਾ ਚਿਹਰੇ 'ਤੇ ਖੇੜਾ, ਚਿਹਰੇ 'ਤੇ ਨੰਦ, ਹਿਰਦੇ 'ਚ ਨੰਦ, ਕੰਮ ਕਾਰ ਵੀ ਕਰੀ ਜਾਂਦੀ ਹੈ, ਕਲਪਨਾ ਵੀ ਨਹੀਂ, ਉਹ ਬਾਤ ਵੀ ਨਹੀਂ, ਕੁਝ ਬਦਲੀ ਬਦਲੀ ਲੱਗਦੀ। ਕਹਿੰਦੇ ਰੂਟੀਨ ਬਣ ਗਈ, 11-12 ਵਜੇ ਪਤੀ ਦੀ ਰੋਟੀ ਦੇਣੀ ਖੇਤਾਂ 'ਚ, ਉਸ ਤੋਂ ਬਾਅਦ ਦੁੱਧ ਲੈ ਕੇ ਉੱਥੇ ਜਾਣਾ। ਗੁਰੂ ਨਾਨਕ ਸਾਹਿਬ ਕਹੋ ਵਾਹਿਗੁਰੂ, ਵੇਖੋ ਇਹੋ ਮੈਂ ਸਟਾਰਟ ਹੋਇਆ ਸਾਂ। ਘਾਲਣਾ ਵੀ ਘਾਲਣੀ ਹੈ, ਬੈਨ ਵੀ ਲਾਉਣੇ ਹੈ, ਪਰ ਨਦਰ ਨਾ ਭੁੱਲਿਓ, ਨਦਰ ਹੋਵੇ ਤਾਂ ਕਹੋ ਵਾਹਿਗੁਰੂ ਜੀ ਝੋਲੀਆਂ ਭਰ ਜਾਂਦਾ। ਆਖੋ ਸਾਹਿਬ ਇਹਦੇ 'ਚ ਕਹਿੰਦੇ ਹੁਣ ਰੋਜ਼ ਜਾਂਦੀ, ਪਹਿਲੇ ਪਤੀ ਦੀ ਰੋਟੀ, ਫਿਰ ਆਉਣਾ ਦੁੱਧ ਗਰਮ ਕਰਕੇ ਬਾਬਾ ਜੀ। ਕਹਿੰਦੇ ਪਿੰਡ 'ਚ ਗੱਲ ਸ਼ੁਰੂ ਹੋ ਗਈ ਫੈਲਣੀ, ਉਹ ਗੱਲ ਪਹੁੰਚ ਗਈ ਘਰ ਵਾਲੇ ਤੱਕ ਕਿ ਤੇਰੀ ਵੋਟੀ ਕਿਸੇ ਫਕੀਰ ਕੋ ਜਾਂਦੀ ਹੈ ਤੈਨੂੰ ਰੋਟੀ ਦੇਣ ਤੋਂ ਬਾਅਦ। ਹੈ ਅਨਪੜ੍ਹ ਸੀ, ਪਰ ਲੋਕਾਂ ਦੀਆਂ ਗੱਲਾਂ 'ਤੇ ਇਤਬਾਰ ਨਹੀਂ ਕੀਤਾ। ਕਹਿੰਦਾ ਕੱਲ੍ਹ ਮੈਂ ਆਪ ਜਾਵਾਂ। ਅਗਲੇ ਦਿਨ ਮਗਰ ਮਗਰ ਗਿਆ, ਲੁੱਕ ਕੇ ਵੇਖਾਂ ਕਿੱਥੇ ਜਾਂਦੀ ਹੈ, ਅਤੇ ਗੁਰੂ ਨਾਨਕ ਸਾਹਿਬ ਬੈਠੇ, ਭਾਈ ਮਰਦਾਨਾ ਜੀ ਬੈਠੇ, ਇਹ ਵੀ ਜਾ ਕੇ ਬਹਿ ਗਈ ਪੁੰਜੇ, ਦੁੱਧ ਰੱਖਿਆ, ਤਿੰਨ ਗਲਾਸਾਂ 'ਚ ਪਾਇਆ। ਮਹਾਰਾਜ ਕਹਿੰਦੇ ਸੀ ਨਾਲ ਤੂੰ ਵੀ, ਜਦੋਂ ਤਿੰਨ ਗਲਾਸਾਂ 'ਚ ਦੁੱਧ ਪਾਇਆ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਅੱਜ ਤਿੰਨਾਂ 'ਚ ਨਹੀਂ, ਅੱਜ 4 'ਚ ਪਾ। ਉਹ ਦਰਖਤ ਵੱਲੇ ਦਰਖਤ ਮਗਰ ਲੁਕਿਆ ਸੁਣਦਾ ਪਿਆ। ਮਹਾਰਾਜ ਕਹਿੰਦੇ ਅੱਜ 3 'ਚ ਨਹੀਂ, 4 'ਚ ਪਾ। ਅਤੇ ਕਹਿੰਦੀ ਮਹਾਰਾਜ ਚੌਥਾ ਕੌਣ ਹੈ? 2 ਅਤੇ 3 ਹੀ ਆ, ਚੌਥਾ ਕੌਣ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਉਹ ਦਰਖਤ ਦੇ ਪਿੱਛੇ ਲੁਕਿਆ, ਜਾ ਕੇ ਵੇਖ ਕੌਣ ਹੈ, ਤੂੰ ਵੇਖ ਕੌਣ ਹੈ। ਜਦੋਂ ਵੇਖਿਆ ਜਾ ਕੇ ਘਰ ਵਾਲਾ, ਤੁਸੀਂ ਛੁਪੇ ਹੋ? ਬੜੇ ਪਿਆਰੇ ਲਫ਼ਜ਼ ਨੇ ਮੈਂ ਬੋਲ ਰਿਹਾ। ਕਹਿੰਦੀ ਛੁਪੇ ਹੋ? ਮੇਰੇ ਕੋਲੋਂ ਛੁਪ ਜਾਓਗੇ, ਪਰ ਗੁਰੂ ਨਾਨਕ ਅੰਤਰਯਾਮੀ ਕੋਲੋਂ ਕਿਵੇਂ ਛੁਪੋਗੇ? ਆਖੋ ਸਤਿਨਾਮ। 3-4 ਮਿੰਟ ਹੋਰ ਸਹਿਯੋਗ ਦੇਣਾ ਜੀ। ਕਹਿਣ ਲੱਗੀ ਮੱਥਾ ਟੇਕੋ, ਟੇਕਿਆ। ਹੁਣ ਰੋਜ਼ ਦੀ ਰੂਟੀਨ ਬਣ ਗਈ, ਰੋਜ਼ ਦੀ ਰੂਟੀਨ। ਘਰ ਵਾਲਾ ਵੀ ਜਾਂਦਾ ਤੇ ਇੱਕ ਦਿਨ ਇਹਦਾ ਘਰ ਵਾਲਾ ਕਹਿੰਦਾ ਕੁਝ ਮੰਗਾਂ, ਮੰਗ ਲੈਣਾ। ਦੁੱਧ ਲੈ ਕੇ ਗਏ ਤੇ ਇਹਦਾ ਘਰ ਵਾਲਾ ਕਹਿੰਦਾ ਮਹਾਰਾਜ ਜੀ ਅੱਜ ਕੁਝ ਮੰਗਣਾ। ਤੇ ਅੱਗੋਂ ਕੋਲ ਖੜੀ ਵੋਟੀ ਬੋਲ ਪਈ, ਕਹਿਣ ਲੱਗੀ ਦੁੱਧ ਪੁੱਤ ਨਾ ਮੰਗਿਓ, ਜੋ ਰਸ ਗੁਰੂ ਨਾਨਕ ਨੇ ਮੈਨੂੰ ਦਿੱਤਾ ਤੁਸੀਂ ਵੀ ਉਹ ਮੰਗ ਲਓ। ਮੇਰਾ ਦੁੱਧ ਪੁੱਤ ਨਾ ਮੰਗਿਓ, ਜੋ ਰਸ ਮੈਨੂੰ ਗੁਰੂ ਨਾਨਕ ਨੇ ਕਹੋ ਵਾਹਿਗੁਰੂ ਹਿਰਦਾ ਠਾਰਨਾ ਕਲੇਜਾ ਠਾਰਨਾ ਫਿਰ ਕਹੋ ਵਾਹਿਗੁਰੂ ਇੱਥੋਂ ਹੀ ਦੇ ਤਾਂ। ਕਹਿੰਦੀ ਜੋ ਰਸ ਮੈਨੂੰ ਦਿੱਤਾ ਤੁਸੀਂ ਵੀ ਮੰਗਿਓ। ਅਤੇ ਅੱਗੋਂ ਬਾਬੇ ਨਾਨਕ ਦੇ ਸਾਹਮਣੇ ਖੜਾ ਖੜਾ ਕਹਿੰਦਾ, ਕਹਿੰਦਾ ਮੈਂ ਤਾਂ ਦੁੱਧ ਪੋਤੀ ਮੰਗਣਾ ਹੈ, ਹੱਕ ਸਤਨਾ ਮੈਂ ਤਾਂ ਦੁੱਧ ਪੋਤੀ ਮੰਗਣਾ। ਅਤੇ ਵਿੱਚੋਂ ਭਾਈ ਮਰਦਾਨਾ ਬੋਲ ਪਏ, ਕਹਿੰਦੇ ਦੁੱਧ ਪੁੱਤ ਵੀ ਮੰਗ ਲੈ, ਨਾਲ ਇੰਨਾ ਕਹਿ ਦੇ ਕਿ ਵਾਹਿਗੁਰੂ ਦਾ ਪਿਆਰ ਵੀ ਬਖਸ਼ੋ। ਕਹਿੰਦੇ ਮਰਦਾਨਾ ਜੀ ਕਹਿੰਦੇ ਨਾਲ ਇਹ ਕਹਿ ਦੇ ਵਾਹਿਗੁਰੂ ਦਾ ਪਿਆਰ ਵੀ ਬਖਸ਼ੋ, ਦੁੱਧ ਪੁੱਤ ਵੀ ਦਿਓ ਅਤੇ ਵਾਹਿਗੁਰੂ ਦਾ ਪਿਆਰ ਵੀ ਬਖਸ਼ੋ। ਕਹਿੰਦਾ ਜੀ ਮੈਂ ਦੁੱਧ ਪੁੱਤ ਮੰਗਣਾ, ਜੇ ਵਾਹਿਗੁਰੂ ਦਾ ਪਿਆਰ ਦੇਣਾ ਤਾਂ ਤੁਹਾਡੀ ਮਰਜ਼ੀ ਹੈ, ਹੱਕੋ ਸਤ। ਕਹਿੰਦਾ ਮੈਂ ਤਾਂ ਦੁੱਧ ਪੁੱਤ ਹੀ ਮੰਗਣਾ ਅਤੇ ਵਾਹਿਗੁਰੂ ਦਾ ਪਿਆਰ ਤੁਸੀਂ ਦੇਣਾ ਤਾਂ ਤੁਹਾਡੀ ਮਰਜ਼ੀ ਹੈ। ਗੁਰੂ ਨਾਨਕ ਸਾਹਿਬ ਹੱਸ ਪਏ, ਕਹਿੰਦੇ ਮਰਦਾਨਿਆਂ ਇਹ ਜਿਹੜੀ ਮਾਇਆ ਹੈ ਨਾ, ਜਾਂ ਤਾਂ ਵੈਰਾਗ ਆਵੇ ਤਾਂ ਛੁੱਟਦੀ ਹੈ, ਜਾਂ ਮਾਇਆ ਵੱਲੋਂ ਬੰਦਾ ਰੱਜ ਜਾਵੇ ਤਾਂ ਛੁੱਟਦੀ। ਆਖੋ ਸਰ ਇਹਨੂੰ ਅਜੇ ਨਾ ਵੈਰਾਗ ਆਇਆ ਨਾ ਰੱਜਿਆ, ਜਾਂ ਵੈਰਾਗ ਆਵੇ ਤਾਂ ਛੁੱਟਦੀ ਹੈ। ਗੋਪੀ ਚੰਦ ਰਾਜੇ ਦੀ ਵੈਰਾਗ ਆ ਗਿਆ, ਜਾਂ ਰੱਜ ਜੇ ਬੰਦਾ ਤਾਂ ਛੁੱਟਦੀ। ਇਹਨੂੰ ਅਜੇ ਦੋਵੇਂ ਚੀਜ਼ਾਂ ਨਹੀਂ, ਇਹਦੇ ਵੱਸ ਨਹੀਂ। ਆ ਸੁਣਨ ਵਾਲੇ ਲਫ਼ਜ਼ ਜੇ ਮਹਾਰਾਜ ਕਹਿੰਦੇ ਜਾ, ਦੁੱਧ ਪੁੱਤ ਦੀ ਵੀ ਕਮੀ ਨਹੀਂ ਰਹੇਗੀ, ਦੁੱਧ ਪੁੱਤ ਦੀ ਵੀ ਕਮੀ ਨਹੀਂ ਰਹੇਗੀ। ਅਤੇ ਇੱਥੇ ਆ ਮਾਣ ਦਿੱਤਾ ਜੋ ਬੀਬੀ ਨੂੰ, ਮਹਾਰਾਜ ਕਹਿੰਦੇ ਦੁੱਧ ਪੁੱਤ ਦੀ ਵੀ ਕਮੀ ਨਹੀਂ ਰਹੇਗੀ, ਅਤੇ ਇਸ ਦੁੱਧੋਂ ਰਾਣੀ ਦੇ ਸਦਕੇ ਤੈਨੂੰ ਕਦੀ ਕਦੀ ਨਾਮ ਵੀ ਫੁਰੇਗਾ। ਆਖੋ ਸਤਨਾਮ। ਦੁੱਧ ਪੁੱਤ ਦੀ ਵੀ ਕਮੀ ਨਹੀਂ ਰਹੇਗੀ ਅਤੇ ਇਸ ਦੁੱਧੋਂ ਰਾਣੀ ਤੂੰ ਇਹਦਾ ਘਰ ਲੈ, ਇਹਦੇ ਸਦਕੇ ਤੈਨੂੰ ਨਾਮ ਵੀ ਫੁਰੇਗਾ, ਕਦੀ ਕਦੀ ਨਾਮ ਵੀ ਫੁਰੇਗਾ। ਆਖੋ ਸਤਨਾਮ। ਜਦੋਂ ਕਿਹਾ ਨਾ ਦੁੱਧੋਂ ਰਾਣੀ, ਓਹੋ ਹੋ ਹੋ ਹੋ, ਉਹਦੀਆਂ ਅੱਖਾਂ 'ਚ ਨੀਰ, ਅੱਖਾਂ 'ਚ ਵੈਰਾਗ। ਮਹਾਰਾਜ ਆਪਣੇ ਇੱਕ ਅਨਪੜ੍ਹ ਦੋਦੋਂ ਨੂੰ ਦੋਦੋਂ ਰਾਣੀ ਬਖਸ਼ਿਸ਼ ਕਰਤੀ ਜੇ, ਕਿਰਪਾ ਕਰਤੀ ਜੇ। ਮਹਾਰਾਜ ਕਹਿੰਦੇ ਇਹ ਬਚਨ ਸੱਤ ਰਹੇਗਾ, ਸਦਾ ਰਹੇਗਾ। ਦੋ ਮਿੰਟ ਦਾ ਜ਼ਿਕਰ ਹੈ ਜੀ। ਅਰਦਾਸ ਕਰੋ, ਤੇਰੀ ਕੋਈ ਕਿਰਪਾ ਹੋ ਜੇ ਗੁਰੂ ਨਾਨਕ, ਸਾਡੇ ਘਰ ਵਿੱਚ ਜੇ ਸਾਰੇ ਬਖਸ਼ੇ ਨਹੀਂ ਇੱਕ ਹੀ ਬਖਸ਼ਿਆ ਹੋਵੇ। ਮਹਾਰਾਜ ਨੇ ਕਿਹਾ ਦੁੱਧ ਪੁੱਤ ਦੀ ਕਮੀ ਨਹੀਂ ਰਹੇਗੀ, ਪਰ ਆ ਬਖਸ਼ੀ ਹੋਈ ਹੈ ਇਹਦੇ ਸਦਕਾ ਤੇਰਾ ਨਾਮ ਵੀ ਫੁਰੇਗਾ। ਆਪਸ ਨਹੀਂ ਤੇ ਮਹੱਲੇ 'ਚ, ਨਹੀਂ ਤੇ ਆ ਸੰਗਤ ਦੇ ਕਿਵੇਂ ਵੀ ਕਰਦੇ, ਸਾਡੀ ਇੰਨੀ ਕਮਾਈ ਨਹੀਂ, ਪਰ ਕਿਸੇ ਬਖਸ਼ੇ ਦਾ ਸਦਕਾ ਸਾਡਾ ਵੀ ਨਾਮ ਚੱਲਦਾ। ਦੋ ਮਿੰਟ ਦਾ ਜ਼ਿਕਰ ਹੈ ਜੀ, ਸਮਾਪਤੀ ਹਲਾ ਰਹੇ ਹਾਂ। ਕਰਤਾਰਪੁਰ ਸ਼ਹਿਰ ਹੈ ਨਾ ਜੀ, ਰਾਵੀ ਕਿਨਾਰੇ, ਇਹ ਲਿਖਿਆ ਇਤਿਹਾਸ 'ਚ ਇਹ ਦੋਦੋ ਰਾਣੀ ਦਾ ਸਦਕਾ ਉੱਥੇ ਸਤਸੰਗ ਦਾ ਪ੍ਰਵਾਹ ਸ਼ੁਰੂ ਹੋਇਆ। ਆਖੋ ਸਰ ਮਹਾਰਾਜ ਨੇ ਬਚਨ ਕੀਤਾ, ਬੀਬੀ ਦੋਦੋ ਰਾਣੀ ਤੇਰੇ ਸਦਕਾ ਇੱਥੇ ਹੁਣ ਸਤਸੰਗ ਦਾ ਮਾਹੌਲ ਵੱਜੇਗਾ, ਸੰਗਤ ਆਉਣੀ ਸ਼ੁਰੂ ਹੋ ਗਈ। ਇਹਦਾ ਜਿਹੜਾ ਚਾਚਾ ਸੀ ਨਾ ਜੀ ਦੋਦੋ ਰਾਣੀ ਦਾ, ਉਹਨੂੰ ਵੈਰਾਗ ਆ ਗਿਆ, ਤੀਰਥਾਂ 'ਤੇ ਚਲਾ ਗਿਆ। ਜਿੰਨੀਆਂ ਗਾਵਾਂ ਸੀ ਨਾ ਸਾਰੀਆਂ ਦੇ ਘਰ ਵਾਲੇ ਨੂੰ ਦੇ ਗਿਆ। ਬਾਬਾ ਜੀ ਦਾ ਪਹਿਲਾ ਬਚਨ ਪੂਰਾ ਹੋ ਗਿਆ। ਕਹਿੰਦੇ 40 ਗਾਵਾਂ ਲਿਖੀਆਂ ਜੀ, 40 ਗਾਵਾਂ ਦਾ ਮਾਲਕ ਬਣ ਗਿਆ। ਗੁਰੂ ਚਾਹਵੇ ਤੇ ਅੱਜ ਧੱਕੇ ਨਾਲ ਵੀ ਦੇ ਦੇਣਾ ਜੀ। ਉਹਨੇ ਮੰਗਿਆ ਸੀ ਦੁੱਧ ਪੁੱਤ ਤੇ ਸ਼ੁਰੂ ਹੋ ਗਿਆ, ਕਿਤੇ ਇੱਕ ਸੀ ਕਿਤੇ 40 ਆ ਗਈਆਂ। ਚਾਚੇ ਨੂੰ ਵਿਰਾਗ ਆ ਗਿਆ, ਕਹਿੰਦਾ ਵੀ ਆ ਤੈਨੂੰ ਦਿੱਤੀਆਂ ਮੈਂ ਚੱਲਿਆ ਤੀਰਥਾਂ 'ਤੇ ਗਿਆ। ਪੁੱਤਰ ਵੀ ਹੋ ਗਿਆ, ਸਤਸੰਗ ਵੀ ਰੋਜ਼ ਹੁੰਦਾ ਅਤੇ ਇੱਕ ਦਿਨ ਇਹਦਾ ਘਰ ਵੱਲ ਆ ਅਤੇ ਇਹ ਨਾ ਛੱਪੜੀ ਪਾਉਂਦੇ ਪਏ ਕੱਚੀ ਰਾਵੀ ਕਿਨਾਰੇ। ਗੁਰੂ ਨਾਨਕ ਸਾਹਿਬ ਗਏ ਸੀ ਅਤੇ ਜਦੋਂ ਆਏ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਕੀ ਕਰਦੇ ਪਏ ਹੋ? ਇਹਦਾ ਘਰ ਵਾਲਾ ਕਹਿੰਦਾ ਮਹਾਰਾਜ ਛੱਪੜੀ ਪਾ ਰਹੇ ਹਾਂ, ਥੋੜ੍ਹੀ ਹਵਾ ਬਾਰਿਸ਼ ਮੀਂਹ ਸਤਸੰਗ ਹੁੰਦਾ। ਅਤੇ ਅੱਗੋਂ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਜੀ ਇਹ ਛੱਤ ਜੀ ਪਾ ਰਹੇ ਹਾਂ ਛੱਪੜੀ ਜੀ। ਗੁਰੂ ਨਾਨਕ ਸਾਹਿਬ ਕਹਿੰਦੇ ਸਾਡੀ ਛੱਤ ਅਸਮਾਨ ਹੈ, ਆਖੋ ਸਾਧਨਾ ਸਾਡੀ ਛੱਤ 'ਤੇ ਅਸਮਾਨ ਹੈ। ਅਤੇ ਇਹਦਾ ਘਰ ਵਾਲਾ ਕਹਿੰਦਾ ਸਤਿਗੁਰੂ ਜਿਹੜੀਆਂ ਸੰਗਤਾਂ ਬਾਹਰੋਂ ਮੇਰੇ ਵਰਗੀਆਂ ਆਉਂਦੀਆਂ ਉਹਨਾਂ ਨੂੰ ਥੋੜ੍ਹੀ ਛੱਤ ਦੀ ਲੋੜ ਹੈ, ਅਤੇ ਆਗਿਆ ਦੇ ਦਿਓ। ਅਤੇ ਮਹਾਰਾਜ ਕਹਿੰਦੇ ਹੁਣ ਤੇਰੇ ਅੰਦਰ ਵੀ ਪਿਆਰ ਆਈ ਜਾਂਦਾ। ਇਤਨਾ ਜਦੋਂ ਪਿਆਰ ਆਉਣਾ ਸ਼ੁਰੂ ਹੋ ਜਾਏ ਨਾ ਸੰਗਤ ਵਾਸਤੇ, ਮਹਾਰਾਜ ਕਹਿੰਦੇ ਤੇਰੇ ਅੰਦਰ ਵੀ ਪਿਆਰ ਆਉਣਾ ਸ਼ੁਰੂ ਹੋ ਗਿਆ, ਚੰਗਾ ਪਾ ਲੈ। ਰਸ਼ ਵੱਧ ਗਿਆ, ਸੰਗਤ ਵੱਧ ਗਈ। ਜਦੋਂ ਸੰਗਤ ਵਧੀ ਈਰਖਾਲੇ ਵੀ ਵੱਧ ਗਏ। ਉੱਥੋਂ ਦਾ ਹਾਕਮ ਜਿਹਦਾ ਪਿਛਲੇ ਵੀਰਵਾਰ ਸੁਣਿਆ ਤੁਸੀਂ ਕਰੋੜੀ ਮੱਲ, ਕੁਝ ਸ਼ਰਾਰਤੀਆਂ ਨੇ ਸ਼ਿਕਾਇਤ ਕਰਤੀ ਤੁਹਾਡੀ ਜਗ੍ਹਾ 'ਤੇ ਕਬਜ਼ਾ ਕਰ ਲਿਆ ਫਕੀਰ ਨੇ। ਉੱਥੇ ਤਾਂ ਪੂਰਾ ਸਾਧਸੰਗ ਵੱਜ ਗਏ, ਲੰਗਰ ਚੱਲ ਰਹੇ, ਜਾਓ ਅਤੇ ਕਬਜ਼ਾ ਕਰ ਲਿਆ। ਕਹਿੰਦੇ ਉਹ ਕਰੋੜੀ ਮੱਲ, ਇਹ ਪਹਿਲੀ ਹਾਲਤ ਹੈ ਉਹਦੀ, ਹੰਕਾਰ ਵਿੱਚ ਘੋੜੇ 'ਤੇ ਚੜ੍ਹਨ ਲੱਗਾ, ਮੈਂ ਦੇਖਦਾ ਵੀ ਕਿਵੇਂ ਕਬਜ਼ਾ ਕਰਦਾ ਗੁਰੂ ਨਾਨਕ। ਕਹਿੰਦੇ ਘੋੜੇ 'ਤੇ ਚੜ੍ਹਨ ਲੱਗਾ ਅਤੇ ਸਾਧ ਸੰਗਤ ਨਾਲ ਹੀ ਡਿੱਗ ਪਿਆ। ਅੱਧਾ ਮਨ ਕਹਿੰਦਾ ਕੋਈ ਪੂਰਾ ਹੀ ਹੈ, ਮੈਂ ਹੰਕਾਰ ਵਿੱਚ ਚੱਲਿਆ ਵੀ ਮੈਂ ਵੇਖਦਾ ਕਿਵੇਂ ਕਬਜ਼ਾ ਕਰਦਾ। ਨਾਲ ਹੀ ਕਹਿੰਦਾ ਨਹੀਂ ਨਹੀਂ ਵੈਸੇ ਡਿੱਗਾ ਹੋਣਾ ਵਾ, ਉਹਦੇ ਕਰਕੇ ਥੋੜ੍ਹੀ ਡਿੱਗਾ ਵੀ ਮੈਂ ਉਹਨਾਂ ਨੂੰ ਕਿਹਾ ਵੀ ਚੱਲਿਆ। ਫਿਰ ਅੱਡੀ ਲਾਈ ਘੋੜੇ 'ਤੇ ਚੜ੍ਹਿਆ ਤਰੋੜੀ ਮੱਲ ਹਾਕਮ। ਕਹਿੰਦੇ ਹੁਣ ਜਦੋਂ ਜਾ ਰਿਹਾ ਤੇ ਅੰਨਾ ਹੋ ਗਿਆ, ਨਜ਼ਰ ਆਉਣਾ ਹੀ ਬੰਦ ਹੋ ਗਿਆ, ਉਹ ਕੀ ਨਹੀਂ ਕਰ ਸਕਦਾ। ਵਾਪਸ ਆਉਂਦਾ ਤੇ ਸੁਝਾਖਾ ਹੋ ਜਾਂਦਾ, ਉਧਰ ਜਾਂਦਾ ਤੇ ਅੰਨਾ ਹੋ ਜਾਂਦਾ। ਅੱਗੋਂ ਆ ਰਹੇ ਸੀ ਦੋਦੋ ਰਾਣੀ ਤੇ ਇਹਦਾ ਘਰ ਵਾਲਾ, ਤੇ ਦੋਦੋ ਰਾਣੀ ਕਹਿੰਦੀ ਹੈ ਕਰੋੜੀ ਮੱਲ ਅਜੇ ਵੀ ਨਹੀਂ ਸਮਝਿਆ, ਆਖੋ ਸਾਧੂ ਗੁਰੂ ਨਾਨਕ ਨਾਲ ਮੱਥਾ ਲਾਣ ਚੱਲੇ, ਜਿਹੜਾ ਆਪ ਨਿਰੰਕਾਰ ਹੈ, ਆਪ ਰੱਬ ਹੈ, ਆਪ ਪਰਮੇਸ਼ਰ ਹੈ। ਇੰਨਾ ਮਨ ਬਦਲਾ ਤਾ, ਕਿਉਂਕਿ ਜਪਣ ਵਾਲੀ ਬੱਚੀ ਸੀ, ਜਪਣ ਵਾਲੀ ਔਰਤ ਸੀ ਬੀਬੀ, ਇੰਨਾ ਮਨ ਬਦਲਾ ਤਾ ਇਹ ਜਿਹੜਾ ਕਰੋੜੀ ਮੱਲ ਹਾਕਮ ਕਿਤੇ 'ਤੇ ਚੱਲਿਆ ਸੀ ਗੁਰੂ ਨਾਨਕ ਕੋਲੋਂ ਕਬਜ਼ਾ, ਕਿਤੇ ਇਹਨੇ ਉਹ ਛੱਪੜੀ ਨੂੰ ਪੱਕੀਆਂ ਧਰਮਸ਼ਾਲਾ ਬਣਾ ਦਿੱਤੀਆਂ। ਅਤੇ ਉਹ ਸਾਰੀ ਜਿਹੜੀ ਪਿਛਲੇ ਵੀਰਵਾਰ ਤੁਸੀਂ ਸੁਣਿਆ ਕਿ ਜਿੰਨੀ ਜ਼ਮੀਨ ਉਹ ਸਤਿਗੁਰਾਂ ਦੇ ਨਾਂ ਲਵਾ ਦਿੱਤੀ, ਐਸਾ ਵਿਕ ਗਿਆ। ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਦੋਦੋ ਰਾਣੀ ਇਹ ਕਰਤਾਰਪੁਰ ਦਾ ਜਦੋਂ ਨਾਂ ਲਿਆ ਜਾਏਗਾ ਤੇਰਾ ਨਾਂ ਵੀ ਨਾਲ ਆਏਗਾ, ਤੇਰੇ ਸਦਕਾ ਇੱਥੇ ਸਤਸੰਗ ਦਾ ਮਾਹੌਲ ਵੱਜਿਆ ਹੋਇਆ। ਭਾਈ ਵੀਰ ਸਿੰਘ ਜੀ ਨੇ ਲਿਖਿਆ ਇਹ ਪਾਕਿਸਤਾਨ 'ਚ ਕਰਤਾਰਪੁਰ, ਅਤੇ ਦੋਦੋ ਰਾਣੀ ਦੀ ਯਾਦਗਾਰੀ ਪਿੰਡ ਅੱਜ ਵੀ ਹੈ ਜੀ, ਆਖੋ ਸਤਨਾਮ। ਉਹਦੀ ਔਲਾਦ 'ਚੋਂ ਅੱਗੋਂ ਔਲਾਦ ਅੱਜ ਵੀ ਮੌਜੂਦ ਹੈ, ਦੋਦੋ ਰਾਣੀ ਦਾ ਪਿੰਡ ਅੱਗੋਂ ਔਲਾਦ ਅੱਜ ਵੀ ਜਿਹੜੀ ਉੱਥੇ ਮੌਜੂਦ ਹੈ। ਆਪ ਸੋਚੋ ਇੱਕ ਅਨਪੜ੍ਹ ਔਰਤ, ਪਤਾ ਹੀ ਕੁਝ ਨਹੀਂ ਦੁਨੀਆ ਕੀ, ਗੁਰੂ ਨਾਨਕ ਤੂੰ ਚਾਹਵੇਂ ਤੇ ਉਹਨੂੰ ਵੀ ਰਹਿੰਦੀ ਦੁਨੀਆ ਤੱਕ ਮਾਣ ਦਵਾ ਸਕਦਾ, ਉਹਨੂੰ ਵੀ ਨਾਮ ਨਾਲ ਜੋੜ ਸਕਦਾ। ਇਹ ਆਪਾਂ ਹੁਣ ਥੋੜ੍ਹਾ ਜਿਹਾ ਹੋ ਸਕਿਆ ਤਾਂ ਅਗਲੇ ਵੀਰਵਾਰ ਬੀਬੀਆਂ 'ਤੇ ਰਹਾਂਗੇ, ਜਾਂ ਜਿਵੇਂ ਗੁਰੂ ਕਰਾਏਗਾ। ਅਜੇ ਪਾਣੀ ਦੀਆਂ ਜੂਨਾਂ ਵੀ ਰਹਿੰਦੀਆਂ, ਅਜੇ ਦੇਵੀ ਦੇਵਤੇ ਵੀ ਰਹਿੰਦੇ ਆ। ਮੈਨੂੰ ਇਹ ਕੈਮਰੇ ਵਾਲੇ ਵੀ ਇਹੋ ਕਹਿੰਦੇ, ਕਹਿੰਦੇ ਪ੍ਰਕਰਨ ਲੰਬਾ ਬੜਾ ਹੋ ਗਿਆ। ਮੈਂ ਕਿਹਾ ਜਿਵੇਂ ਜਿਵੇਂ ਸਤਿਗੁਰੂ ਕਿਰਪਾ ਕਰਨ, 20 ਭਾਗ ਹੋ ਗਏ, ਆਖੋ ਸਤਨਾਮ। ਅਤੇ ਮਹਾਰਾਜ ਜਿਵੇਂ ਵੀ ਮਿਹਰ ਕਰਨ, ਕੋਸ਼ਿਸ਼ ਕਰਾਂਗੇ 24 ਭਾਗਾਂ 'ਚ ਸੰਪੂਰਨ ਹੋ ਜਾਵੇ। ਅਤੇ ਆਪ ਜੀ ਸਿਰ 'ਤੇ ਹੱਥ ਰੱਖਣਾ, ਗੁਰੂ ਨਾਨਕ ਨੂੰ ਕੌਣ ਕੌਣ ਗਾ ਰਿਹਾ? ਮੇਰੇ ਬਾਬੇ ਨਾਨਕ ਨੂੰ। ਇਹ ਬੀਬੀਆਂ ਦੇਖੋ ਹੈ ਵੀ ਅਨਪੜ੍ਹ, ਉਹਦੇ ਅੰਦਰ ਵੀ ਚਲਾ ਦਿੱਤਾ ਜੋ ਪ੍ਰਾਣੀ ਗੋਬਿੰਦ ਧਿਆਵੇ।
ਪੜਿਆ ਨਾ ਪੜਿਆ ਪਰਮਗਤ ਪਾਵੇ। ਇਹ ਦੋਦੋ ਰਾਣੀ ਦੇ ਯਾਦਗਾਰੀ ਪਿੰਡ ਉੱਥੇ ਅੱਜ ਵੀ ਔਲਾਦ ਵੀ ਹੈ। ਮਹਾਰਾਜ ਕਿਹਾ ਕਰਤਾਰਪੁਰ ਵਿੱਚ ਤੇਰਾ ਨਾਂ ਨਾਲ ਲਿਆ ਜਾਏਗਾ। ਇਹ ਬੀਬੀਆਂ ਵੀ ਗੁਰੂ ਨਾਨਕ ਤੈਨੂੰ ਗਾ ਰਹੀਆਂ ਨੇ। ਆਪ ਜੀ ਦਾ ਸਦਕਾ ਕਿੰਨੇ ਮਾਣ ਬਖਸ਼ੇ ਆਪ ਜੀ ਨੇ। ਆਓ ਅੰਦਰੋਂ ਕਹਿ ਦਿਓ ਕੈਸਾ ਸਾਡਾ ਬਾਬਾ ਨਾਨਕ ਏ, ਕੈਸਾ ਸਾਡਾ ਕਲਗੀਆਂ ਵੱਲ ਹੈ। ਭਾਈਆਂ ਨੂੰ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਤੇ ਬੀਬੀਆਂ ਨੂੰ ਵੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ। ਬੀਬੀ ਓ ਤੁਸੀਂ ਵੀ ਕਲਗੀਆਂ ਵਾਲੇ ਦੇ ਪੁੱਤਰ ਹੀ ਹੋ, ਤੁਹਾਨੂੰ ਵੀ ਖਾਲਸੇ ਵਾਲਾ ਹੀ ਮਾਣ ਦਿੱਤਾ। ਇਹ ਗੁਰੂ ਨਾਨਕ ਦਾ ਘਰ ਏ, ਜਿੱਥੇ ਬੀਬੀਆਂ ਵੀ ਸ਼ੁਕਰਾਨੇ 'ਚ ਕਹਿੰਦੀਆਂ ਗੁਰੂ ਨਾਨਕ ਤੇਰੇ ਸਦਕਾ ਸਾਨੂੰ ਵੀ ਮਾਣ ਮਿਲੇ। ਜੈ ਜੈਕਾਰ ਕਰੇ। ਆਓ ਪਿਆਰ ਨਾਲ ਪੜ੍ਹੀਏ, ਫਿਰ ਸਮਾਪਤੀ ਹੈ ਜੀ।